ਅੱਜ ਸਾਡੇ ਨਾਲ ਸਟੂਡੀਓ ਵਿੱਚ ਬੜੇ ਹੀ ਖਾਸ ਮਹਿਮਾਨ ਹਾਜ਼ਰ ਨੇ। ਦਲਵਿੰਦਰ ਉਹਨਾਂ ਦਾ ਨਾਮ ਹੈ ਤੇ ਇਹਨਾਂ ਦੀ ਇੰਟਰੋਡਕਸ਼ਨ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ SBS ਨੇ ਇੱਕ ਨਵੀਂ ਡਾਕੂਮੈਂਟਰੀ ਬਣਾਈ ਹੈ ਅਨਟੋਲਡ ਆਸਟ੍ਰੇਲੀਆ ਕਰਕੇ, ਜਿਸ ਵਿੱਚ ਜੋ ਸਾਡਾ ਬਹੁ ਸੱਭਿਆਚਾਰਕ ਸਮਾਜ ਹੈ ਆਸਟ੍ਰੇਲੀਆ ਦਾ, ਉਹਦੇ ਵਿੱਚੋਂ ਕੁਝ ਸੱਭਿਆਚਾਰ ਦੇ ਲੋਕਾਂ ਨੂੰ ਚੁਣਿਆ ਗਿਆ ਹੈ ਤੇ ਉਹਨਾਂ ਦੀ ਕਹਾਣੀ ਬਾਕੀ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਚੁਣ ਕੇ ਉਹਨਾਂ ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਵਿੱਚੋਂ ਇੱਕ ਹਨ ਦਲਵਿੰਦਰ, ਜਿਨ੍ਹਾਂ ਦੇ ਕਿ ਜੋ ਵਿਆਹ ਤੱਕ ਦਾ ਸਫ਼ਰ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਡਾਕੂਮੈਂਟਰੀ ਦੇ ਵਿੱਚ ਉਹਨਾਂ ਦੇ ਜਨਰੇਸ਼ਨ ਦਾ ਜੋ ਅੰਤਰ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੇ ਘਰਦਿਆਂ ਦੀਆਂ ਇੱਛਾਵਾਂ ਅਤੇ ਉਮੀਦਾਂ ਸਨ ਅਤੇ ਕਿ ਦਲਵਿੰਦਰ ਦੀਆਂ ਇੱਛਾਵਾਂ ਅਤੇ ਉਮੀਦਾਂ ਸਨ ਅਤੇ ਇਹਨਾਂ ਵਿੱਚ ਕੋਈ ਤਕਰਾਰ ਸੀ ਜਾਂ ਕੋਈ ਸਮਾਨਤਾ ਸੀ, ਇਹ ਸਭ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸੇ ਬਾਰੇ ਅੱਜ ਅਸੀਂ ਦਲਵਿੰਦਰ ਨਾਲ ਆਪਣੇ ਸਟੂਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ। ਦਲਵਿੰਦਰ, SBS ਪੰਜਾਬੀ ਦੇ ਸਟੂਡੀਓ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ।
ਥੈਂਕ ਯੂ ਪ੍ਰੀਤੀ ਜੀ।
ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਸਾਨੂੰ ਦੱਸੋ, ਤੁਹਾਡੀ ਪੈਦਾਇਸ਼ ਕਿੱਥੋਂ ਦੀ ਹੈ?
ਮੇਰੀ ਪੈਦਾਇਸ਼ ਸਿੰਗਾਪੁਰ ਹੋਈ ਸੀਗੀ।
ਅੱਛਾ, ਤੇ ਤੁਸੀਂ ਆਸਟ੍ਰੇਲੀਆ ਕਦੋਂ ਆਏ?
ਮੈਂ 3 ਸਾਲਾਂ ਦੀ ਸੀਗੀ ਜਦੋਂ ਮੈਂ ਆਸਟ੍ਰੇਲੀਆ ਆਈ।
ਅੱਛਾ, ਸੋ ਤੁਹਾਡੀ ਜੋ ਜ਼ਿੰਦਗੀ ਹੈ, ਤੁਹਾਡਾ ਬਚਪਨ ਹੈ, ਉਹ ਸਾਰਾ ਇੱਥੇ ਹੀ ਗੁਜ਼ਰਿਆ ਹੈ?
ਹਾਂਜੀ, ਬਿਲਕੁਲ।
ਤੇ ਇਸ ਡਾਕੂਮੈਂਟਰੀ ਵਾਸਤੇ ਕੋਈ ਇਹੋ ਜਿਹੇ ਵਿਅਕਤੀ ਦੀ ਜ਼ਰੂਰਤ ਸੀ ਜੋ ਕਿ ਵਿਆਹ ਦੀ ਉਮਰ ਦਾ ਹੋਵੇ?
ਬਿਲਕੁਲ, ਉਹਨਾਂ ਨੂੰ ਇੱਕ ਇੱਦਾਂ ਦੇ ਪਰਿਵਾਰ ਦੀ ਜ਼ਰੂਰਤ ਸੀਗੀ ਜੋ ਕਿ ਆਪਣੇ ਦਰਵਾਜ਼ੇ ਖੋਲ੍ਹ ਕੇ ਦੁਨੀਆ ਨੂੰ ਮਤਲਬ ਦਿਖਾਵੇ ਕਿ ਇੱਕ ਇੱਕ ਪਰਿਵਾਰ ਕਿੱਦਾਂ ਵੱਸਦਾ ਹੈਗਾ, ਇੱਕ ਦੂਜੇ ਨਾਲ ਕੀ ਮੁਸ਼ਕਲਾਂ ਆਉਂਦੀਆਂ ਆ, ਯੂ ਨੋ। ਔਰ ਸਾਡੀ ਕਮਿਊਨਿਟੀ ਦੇ ਵਿੱਚ ਕਦੀ ਕਦੀ ਇਹ ਝਿਜਕ ਹੁੰਦੀ ਹੈ ਥੋੜ੍ਹੀ ਕਿ ਮਤਲਬ ਕਿ ਅਸੀਂ ਬਹੁਤ ਪ੍ਰਾਈਵੇਟ ਹੁੰਦੇ ਹਾਂ, ਬਟ ਅਸੀਂ ਆਪਣੇ ਘਰ ਨੂੰ ਆਪਾਂ ਉਹਨਾਂ ਲਈ ਖੋਲ੍ਹਿਆ ਅਤੇ ਅਸੀਂ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਅਤੇ ਅਸੀਂ ਉਹਨਾਂ ਨੂੰ ਇਸ ਸਫ਼ਰ 'ਤੇ ਨਾਲ ਸਾਡੇ ਚੱਲਣ ਦੀ ਉਹਨਾਂ ਨੂੰ ਇਜਾਜ਼ਤ ਦਿੱਤੀ ਅਤੇ ਇਹ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸੀਗਾ।
ਸੋ ਤੁਹਾਡੇ ਪਰਿਵਾਰ ਦੀ ਗੱਲ ਕਰਦੇ ਹਾਂ, ਹੁਣ ਵੈਸੇ ਹੀ ਇੱਕ ਜਨਰੇਸ਼ਨ ਗੈਪ ਹੁੰਦਾ ਹੈ ਮਾਪਿਆਂ ਅਤੇ ਬੱਚਿਆਂ ਦੇ ਵਿੱਚ, ਪਰ ਜਦੋਂ ਅਲੱਗ ਅਲੱਗ ਮਾਹੌਲ ਵਿੱਚ ਕੋਈ ਵੱਡਾ ਹੁੰਦਾ ਹੈ ਅਤੇ ਪੈਦਾ ਹੁੰਦਾ ਹੈ ਤਾਂ ਉਹਨਾਂ ਦੀ ਸੋਚ, ਉਹਨਾਂ ਦੀ ਸਮਝ ਅਤੇ ਰੀਤੀ ਰਿਵਾਜ਼ ਵੀ ਥੋੜ੍ਹੇ ਜਿਹੇ ਅਲੱਗ ਅਲੱਗ ਹੁੰਦੇ ਨੇ। ਅਤੇ ਜਦੋਂ ਤੁਸੀਂ ਇੱਥੇ ਵੱਡੇ ਹੋ ਰਹੇ ਸੀ ਅਤੇ ਤੁਹਾਡੇ ਜੋ ਪਰਿਵਾਰ ਦੀ ਦੁਨੀਆ ਹੈ, ਘਰ ਦੇ ਅੰਦਰ ਦੀ ਦੁਨੀਆ, ਉਹ ਘਰ ਦੇ ਬਾਹਰ ਦੀ ਦੁਨੀਆ ਨਾਲੋਂ ਬਹੁਤ ਫਰਕ ਸੀ,
ਬਹੁਤ ਜ਼ਿਆਦਾ। ਹਾਂਜੀ,
ਤੇ ਇਹਦੇ ਵਿੱਚ ਤੁਹਾਨੂੰ ਕੀ ਕਿਹੜੀਆਂ ਮੁਸ਼ਕਲਾਂ ਆਈਆਂ ਇਹਨੂੰ ਬੈਲੈਂਸ ਕਰਨ ਵਾਸਤੇ ਕਿ ਜੋ ਤੁਸੀਂ ਬਾਹਰ ਦੋਸਤਾਂ ਨਾਲ ਸਕੂਲ ਕਾਲਜ ਵਿੱਚ ਹੁੰਦੇ ਹੋ ਤੇ ਜੋ ਵਾਪਸ ਘਰੇ ਆਉਂਦੇ ਹੋ, ਪਹਿਰਾਵੇ ਤੇ ਖਾਣੇ ਤੋਂ ਲੈ ਕੇ ਭਾਸ਼ਾ ਤੱਕ ਦਾ ਬਹੁਤ ਫਰਕ ਹੁੰਦਾ ਹੈ, ਸੋ ਤੁਸੀਂ ਉਹ ਬੈਲੈਂਸ ਕਿਵੇਂ ਮੇਨਟੇਨ ਕੀਤਾ?
ਮੇਰੇ ਡੈਡ ਦਾ ਜਨਮ ਹੋਇਆ ਪੰਜਾਬ ਵਿੱਚ ਤੇ ਮੇਰੀ ਮੰਮੀ ਦਾ ਜਨਮ ਹੋਇਆ ਸਿੰਗਾਪੁਰ ਵਿੱਚ।
ਅੱਛਾ,
ਤੇ ਮੇਰੇ ਡੈਡ ਸਿੰਗਾਪੁਰ ਮਤਲਬ ਕਿ 17-18 ਸਾਲ ਦੀ ਉਮਰ ਤੇ ਗਏ ਸੀਗੇ ਤੇ ਉਹਨਾਂ ਨੇ ਆਪਣੀ ਯੂਨੀਵਰਸਿਟੀ ਉੱਥੇ ਕੀਤੀ ਹੈਗੀ ਆ। ਮੈਂ ਛੋਟੀ ਹੁੰਦੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਦੀ ਹੁੰਦੀ ਸੀਗੀ, ਮੈਨੂੰ ਬਹੁਤ ਆਪਣਾ ਆਪਦਾ ਕਲਚਰ ਮੈਨੂੰ ਬਹੁਤ ਪਿਆਰਾ ਹੈਗਾ, ਪਰ ਜਦੋਂ ਇੱਕ ਛੋਟਾ ਬੱਚਾ ਸਕੂਲ ਜਾਂਦਾ ਆ ਤੇ ਉਹਦੇ ਦਾਦੇ ਦੀ ਮਤਲਬ ਕਿ ਪਹਿਰਾਵਾ ਬਾਕੀ ਬੱਚਿਆਂ ਦੇ ਦਾਦਿਆਂ ਦੀ ਪਹਿਰਾਵੇ ਤੋਂ ਵੱਖਰਾ ਹੁੰਦਾ, ਉਦੋਂ ਫਿਰ ਮੈਂ ਹਮੇਸ਼ਾ ਸੋਚਦੀ ਸੀਗੀ ਕਿ ਮੇਰੇ ਦਾਦਾ ਜੀ ਇੱਦਾਂ ਕਿਉਂ ਲੱਗਦੇ ਨੇ ਬਾਕੀਆਂ ਦੇ,
ਕੁੜਤਾ ਪਜਾਮਾ ਤੇ ਪੱਗ ਪਾ ਕੇ ਜਾਂਦੇ ਸੀ।
ਹਾਂਜੀ, ਤੇ ਪਿਆਰ ਮੈਨੂੰ ਬਹੁਤ ਉਹਨਾਂ ਨਾਲ, ਕਦੀ ਕਦੀ ਮੈਂ ਸੋਚਦੀ ਹੁੰਦੀ ਸੀਗੀ ਕਿ ਉਹ ਕਿੰਨੇ ਡਿਫਰੈਂਟ ਲੱਗਦੇ ਆ, ਹਨਾ, ਤੇ ਹੋਰ ਬੱਚੇ ਉਹਨਾਂ ਤੇ ਹੱਸਦੇ ਹੁੰਦੇ ਸੀ, ਮੈਨੂੰ ਬਹੁਤ ਗੁੱਸਾ ਚੜਦਾ ਹੁੰਦਾ ਸੀ ਕਿ ਉਹਨਾਂ ਤੇ ਹੱਸਦੇ ਆ, ਹਨਾ। ਤੇ ਮੈਂ ਜ਼ਿਆਦਾ ਆਈ ਥਿੰਕ ਪ੍ਰਾਇਮਰੀ ਸਕੂਲ ਦੇ ਵਿੱਚ ਫੀਲ ਕੀਤਾ, ਸ਼ਾਇਦ ਮੇਰੀ ਉਮਰ ਘੱਟ ਸੀ, ਮੇਰੀ ਸਮਝ ਵੀ ਘੱਟ ਸੀਗੀ। ਆਈ ਥਿੰਕ ਮੇਰੀ ਸੋਚ ਥੋੜ੍ਹੀ ਉਦੋਂ ਬਦਲੀ ਜਦੋਂ ਮੈਂ ਹਾਈ ਸਕੂਲ ਗਈ।
ਜੇ ਆਪਾਂ ਇਸ ਡਾਕੂਮੈਂਟਰੀ ਤੇ ਆਈਏ, ਇਹਦਾ ਨਾਮ ਹੀ ਹੈ ਇੰਡੀਅਨ ਵੈਡਿੰਗ ਰੇਸ, ਸੋ ਜ਼ਾਹਿਰ ਹੈ ਕਿ ਇਹ ਡਾਕੂਮੈਂਟਰੀ ਤੁਹਾਡੇ ਵਿਆਹ ਦਾ ਜੋ ਸਫ਼ਰ ਹੈ ਇੱਕ ਲਾੜਾ ਲੱਭਣ ਤੋਂ ਲੈ ਕੇ ਵਿਆਹ ਹੋਣ ਤੱਕ ਉਸਨੂੰ ਕਵਰ ਕੀਤਾ ਗਿਆ ਹੈ।
ਬਿਲਕੁਲ,
ਤੁਹਾਡੇ ਹੁਣ ਸਫ਼ਰ ਦੀ ਗੱਲ ਕਰਦੇ ਹਾਂ ਕਿ ਜਦੋਂ ਇਹ ਇੱਕ ਟਾਈਮ ਆਇਆ ਕਿ ਤੁਹਾਨੂੰ ਲੱਗਿਆ ਕਿ ਮੈਂ ਹੁਣ ਤਿਆਰ ਹੈ, ਮੈਂ ਆਪਣਾ ਇੱਕ ਸਾਥੀ ਲੱਭ ਸਕਦੀ ਹਾਂ, ਤਾਂ ਤੁਹਾਡੀਆਂ ਕੀ ਖੁਆਇਸ਼ਾਂ ਸੀਗੀਆਂ ਤੇ ਉਹਦੇ ਨਾਲ ਨਾਲ ਤੁਹਾਡੇ ਘਰਦਿਆਂ ਦੀਆਂ ਵੀ ਕੀ ਖੁਆਇਸ਼ਾਂ ਸੀ?
ਹਾਂਜੀ ਬਿਲਕੁਲ, ਮੈਂ ਉਸ ਲੈਵਲ ਤੱਕ ਆ ਚੁੱਕੀ ਸੀਗੀ, ਮੈਂ ਸੋਚਿਆ ਮੇਰੇ ਜੋ ਮਨ ਵਿੱਚ ਬੜੀਆਂ ਖਿਆਲ ਸੀਗੇ ਕਿ ਪੰਜਾਬੀ ਮੁੰਡੇ ਇੱਦਾਂ ਹੁੰਦੇ ਆ ਅਤੇ ਇੱਦਾਂ ਹੁੰਦੇ, ਤੁਸੀਂ ਬਹੁਤ ਕੁਛ ਸੁਣਦੇ ਹੋ, ਅਤੇ ਮੈਨੂੰ ਸੀ ਆ ਕਿ ਬਈ ਮੈਂ ਹੁਣ ਪੰਜਾਬੀ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ, ਮਤਲਬ ਕਿ ਮੈਂ ਇਹ ਨਹੀਂ ਦੇਖਣਾ ਕਿ ਉਹ ਪੰਜਾਬੀ ਆ ਕਿ ਗੋਰਾ, ਮੈਂ ਅੱਛੇ ਇਨਸਾਨ ਨਾਲ ਵਿਆਹ ਕਰਾਉਣਾ ਚਾਹੁੰਦੀ। ਸੋ ਉਹ ਮੇਰੇ ਵਾਸਤੇ ਕੋਈ ਖੁਆਇਸ਼ ਨਹੀਂ ਸੀਗੀ, ਕਿਉਂਕਿ ਮੈਨੂੰ ਅੰਦਰੋਂ ਪਤਾ ਸੀ ਆਪਣੇ ਦਿਲੋਂ ਕਿ ਮੇਰਾ ਸੱਭਿਆਚਾਰ ਕਦੀ ਮੇਰੇ ਤੋਂ ਅਲੱਗ ਨਹੀਂ ਹੋਏਗਾ। ਸੋ ਮੇਰੀਆਂ ਖੁਆਇਸ਼ਾਂ ਬਹੁਤ ਘੱਟ ਸੀਗੀਆਂ, ਮੇਰੀਆਂ ਸੀਗੀਆਂ ਕਿ ਉਹ ਅੱਛਾ ਇਨਸਾਨ ਹੋਵੇ ਐਂਡ ਉਹ ਪਰਿਵਾਰ ਵਾਲਾ ਇਨਸਾਨ ਹੋਵੇ ਜਿਹਨੂੰ ਕਿ ਪਰਿਵਾਰ ਵੀ ਪਿਆਰਾ ਹੋਵੇ ਮੇਰਾ ਤੇ ਉਹਦੀ ਸੋਚ ਨੇਕ ਹੋਵੇ, ਯੂ ਨੋ ਲਾਈਫ ਦੇ ਵਿੱਚ ਅੱਗੇ ਵਧਣ ਦੀ ਉਹਦੀ ਕੋਈ ਅੱਛੀ ਸੋਚ ਹੋਵੇ. ਤੇ ਮੇਰੇ ਨਾਲ ਤਿੰਨ ਵੱਡੇ ਸਾਰੇ ਕੁੱਤੇ ਹੈਗੇ ਆ, ਤੇ ਉਹ ਕੁੱਤਿਆਂ ਨੂੰ ਵੀ ਪਿਆਰ ਕਰਨ ਵਾਲਾ ਹੋਵੇ. ਮੇਰੀਆਂ ਜ਼ਿਆਦਾ ਖਵਾਹਿਸ਼ਾਂ ਨਹੀਂ ਸੀਗੀਆਂ. ਮੇਰੇ ਡੈਡ ਦੀ ਜਿਹੜੀ ਲਿਸਟ ਸੀਗੀ ਉਹ ਕਾਫੀ ਲੰਬੀ ਸੀਗੀ. ਮੇਰੇ ਡੈਡ ਨੂੰ ਸੀਗਾ ਕਿ ਪੰਜਾਬੀ ਹੋਵੇ, ਸਰਦਾਰ ਹੋਵੇ, ਜੱਟ ਹੋਵੇ, ਤੇ ਉਹਨਾਂ ਨੂੰ ਸੀਗਾ ਕਿ ਅੱਛਾ ਖਾਸਾ ਲੰਬਾ ਹੋਵੇ, 6 ft 1-2 ਇੰਚ
ਪੜ੍ਹਿਆ ਲਿਖਿਆ ਹੋਵੇ,
ਕਬੱਡੀ ਖੇਡਦਾ ਹੋਵੇ, ਕੋਈ ਬੜਾ ਐਥਲੈਟਿਕ ਹੋਵੇ, ਉਹਦਾ ਰੰਗ ਗੋਰਾ ਹੋਵੇ. ਬਹੁਤ ਲੰਬੀ ਲੱਸੀਗੀ ਮੇਰੇ ਡੈਡ ਦੀ. ਤੇ ਮੈਂ ਡੈਡ ਨੂੰ ਕਿਹਾ, ਮੈਂ ਕਿਹਾ ਲੱਗਦਾ ਤੁਸੀਂ ਚਾਹੁੰਦੇ ਨੀ ਮੇਰਾ ਕਦੀ ਵਿਆਹ ਹੋਵੇ, ਕਿਉਂਕਿ ਇੱਦਾਂ ਦਾ ਇਨਸਾਨ ਲੱਭਣਾ ਬਹੁਤ ਮੁਸ਼ਕਿਲ ਆ ਜਿਹਦੇ ਅੰਦਰ ਇੰਨੀਆਂ ਖੂਬੀਆਂ ਹੋਣ.
ਤੇ ਫਿਰ ਇਹ ਹੁਣ ਲਿਸਟ ਦੇ ਵਿੱਚ ਫਿਰ ਕੰਪਰੋਮਾਈਜ਼ ਕੀ ਹੋਏ ਨੇ? ਤੇ ਜਦੋਂ ਤੁਸੀਂ ਕਿਹਾ ਕਿ ਮੈਂ ਕਿਸੇ ਗੋਰੇ ਨਾਲ ਵੀ ਵਿਆਹ ਕਰਵਾ ਸਕਦੀ ਹਾਂ, ਉਹਨਾਂ ਦਾ ਕੀ ਰਿਐਕਸ਼ਨ ਰਿਹਾ?
ਡੈਡ ਦਾ ਰਿਐਕਸ਼ਨ ਸੀਗਾ ਕਿ ਨਹੀਂ 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 ਗੋਰੇ ਨਾਲ ਨਹੀਂ, ਨਹੀਂ ਬਿਲਕੁਲ ਨਹੀਂ. ਸਾਡਾ ਕੋਈ ਆਪਣਾ ਹੋਵੇ, ਯੂ ਨੋ ਕੱਲ ਨੂੰ ਫਿਰ ਤੁਹਾਡੇ 'ਚ ਡਿਫਰੈਂਸਿਸ ਆਉਣਗੇ, ਤੁਸੀਂ ਇੱਕ ਦੂਜੇ ਨੂੰ ਕਲਚਰਲੀ ਸਮਝ ਨਹੀਂ ਸਕੋਗੇ, ਫਿਰ ਕੱਲ੍ਹ ਨੂੰ ਬੱਚੇ ਹੋਣਗੇ ਅਤੇ ਬਹੁਤ ਸਾਰੇ ਜਿਵੇਂ ਫਰਕ ਆਉਣਗੇ ਕਿ ਤੁਸੀਂ ਬੱਚਿਆਂ ਨੂੰ ਕਿਹੜੀ ਸਿੱਖਿਆ ਦੇਣਾ ਚਾਹੁੰਦੇ ਹੋ. ਅਤੇ ਡੈਡ ਨੇ ਬੜੀ ਲੰਬੀ ਲਿਸਟ ਦਿੱਤੀ ਸੀਗੀ ਕਿ ਐਵਰੀਥਿੰਗ ਦੈਟ ਕੁਡ ਗੋ ਰੋਂਗ. ਪਰ ਮੈਂ ਇਹ ਕਿਹਾ ਸੀਗਾ ਕਿ ਡੈਡ, ਅਗਰ ਦੋ ਇਨਸਾਨਾਂ ਦਾ ਦਿਲ ਚੰਗਾ ਹੈਗਾ ਆ ਤਾਂ ਹੋਰ ਕੋਈ ਚੀਜ਼ ਮੈਟਰ ਨਹੀਂ ਕਰਨੀ ਚਾਹੀਦੀ, ਕਿ ਇਹ ਮੇਰੀ ਸੋਚ ਸੀਗੀ. ਸੋ ਇੱਥੇ ਡੈਫੀਨੇਟਲੀ ਸਾਡੇ ਸੋਚ ਦੇ ਵਿੱਚ ਬਹੁਤ ਫਰਕ ਸੀਗਾ. ਅਤੇ ਡੈਡ ਨੇ ਫਿਰ ਮੇਰੇ ਨਾਲ ਇੱਕ ਜਿਵੇਂ ਸ਼ਰਤ ਜੀ ਲਾਈ. ਡੈਡ ਕਹਿੰਦੇ, ਦੇਖ ਇਸ ਤੋਂ ਪਹਿਲਾਂ ਕਿ ਤੂੰ ਬਾਹਰ ਕਿਤੇ ਦੇਖੇ, ਅਸੀਂ ਆਪਣੇ ਆਪਣਿਆਂ ਵੱਲ ਦੇਖੀਏ, ਤੂੰ ਇੱਦਾਂ ਕਰ, ਤੂੰ shaadi.com ਤੇ ਜਾ. ਮੈਂ ਕਿਹਾ, ਡੈਡ ਇਸ ਤੋਂ ਬੇਕਾਰ ਆਈਡੀਆ ਮੈਂ ਆਪਣੀ ਲਾਈਫ 'ਚ ਕਦੀ ਨਹੀਂ ਸੁਣਿਆ, ਮਤਲਬ ਸੀਰੀਅਸਲੀ shaadi.com. ਡੈਡ ਨੇ ਕਿਹਾ, 3 ਮਹੀਨੇ ਤੂੰ ਜਾ, ਉਸ ਤੋਂ ਬਾਅਦ ਫਿਰ ਆਪਾਂ ਦੇਖ ਲਾਂਗੇ. ਇੱਦਾਂ ਹੋ ਹੀ ਨਹੀਂ ਸਕਦਾ ਕਿ 3 ਮਹੀਨਿਆਂ 'ਚ ਕੋਈ ਲੱਭੇ ਨਾ.
ਸੋ ਇਹ ਸਮਝੌਤਾ ਸੀ ਕਿ 3 ਮਹੀਨੇ shaadi.com ਤੇ ਭਾਰਤੀ ਮੂਲ ਪੰਜਾਬੀ ਮੂਲ ਦਾ ਬੰਦਾ ਲੱਭੋ, ਤੇ ਜੇ ਉਹ ਨਾ ਲੱਭਿਆ ਤਾਂ
ਫਿਰ ਮੈਂ ਜੋ ਵੀ ਕਰਨਾ ਚਾਹੁੰਦੀ ਫਿਰ ਠੀਕ ਹੈ. ਬਟ ਮੈਂ ਆਪਣੇ ਡੈਡ ਨੂੰ ਮਨਾਇਆ ਕਿ ਦੇਖੋ, 3 ਮਹੀਨੇ ਤਾਂ ਬਹੁਤ ਜ਼ਿਆਦਾ ਮਤਲਬ ਲੰਬਾ ਸਮਾਂ ਹੈਗਾ ਆ. ਤੇ ਮੈਂ ਡੈਡ ਨੂੰ ਕਿਹਾ, 30 ਦਿਨ, ਬਸ 30 ਦਿਨ ਦਿੰਦੀ ਹਾਂ ਮੈਂ. ਅਗਰ 1 ਮਹੀਨੇ ਦੇ ਵਿੱਚ ਤੁਹਾਡਾ shaadi.com ਨਾ ਚੱਲਿਆ ਨਾ, ਤੇ ਬਸ ਮਤਲਬ ਮੇਰੀ ਸ਼ਰਤ ਪੂਰੀ ਹੋ ਗਈ. ਸੋ ਆਪਾਂ ਅਕਾਊਂਟ ਬਣਾਇਆ ਸੀਗਾ shaadi.com ਤੇ 30 ਦਿਨ ਬਾਅਦ, ਬਟ ਯੂ ਨੋ ਕੋਈ ਗੱਲ ਜੀ ਨਹੀਂ ਬਣੀ. ਮੈਨੂੰ ਬਹੁਤ ਔਕਵਰਡ ਲੱਗਿਆ ਸੀਗਾ ਪੂਰਾ ਕੋਨਸੈਪਟ ਜਿਹੜਾ ਹੈਗਾ ਅਰੇਂਜ ਮੈਰਿਜ ਦਾ.
ਸੋ ਆਨਲਾਈਨ ਡੇਟਿੰਗ ਤੇ ਤਾਂ ਕਾਟਾ ਮਾਰੀਏ ਕਿ ਉਹ ਨਹੀਂ ਚੱਲੀ. ਹੁਣ ਫਿਰ ਤੁਸੀਂ, ਤੁਹਾਡਾ ਸਫ਼ਰ ਇਸ ਤੋਂ ਅੱਗੇ ਫਿਰ ਕਿਵੇਂ ਚੱਲਿਆ?
ਮੈਂ ਐਕਚੁਲੀ ਇੱਕ ਹੋਰ ਔਨਲਾਈਨ ਐਪ ਹੈਗਾ ਸੀਗਾ ਜਿਹਦੇ ਉੱਤੇ ਕਿ ਮੈਂ ਸ਼ਮਸ਼ੇਰ ਨੂੰ ਮਿਲੀ ਸੀਗੀ. ਸੋ ਫਿਰ ਵੀ ਇਟ ਵਾਜ ਕਾਇੰਡ ਆਫ ਸਟਿਲ ਔਨਲਾਈਨ, ਬਟ ਉਸ ਤੋਂ ਬਾਅਦ ਆਪਾਂ ਮਿਲਣਾ ਸ਼ੁਰੂ ਕੀਤਾ. ਤੇ ਯੂ ਨੋ ਜੋ ਚੀਜ਼ਾਂ ਮੈਨੂੰ ਚਾਹੀਦੀਆਂ ਸੀਗੀਆਂ, ਉਹਨਾਂ ਨੂੰ ਕੁੱਤੇ ਵੀ ਪਸੰਦ ਹੈਗੇ, ਉਹ ਪੰਜਾਬੀ ਵੀ ਹੈਗੇ ਨੇ, ਉਹ ਸਿੱਖ ਵੀ ਹੈਗੇ ਨੇ.
ਮੈਂ ਇਹੀ ਕਹਿਣ ਲੱਗੀ ਸੀ, ਨਾਮ ਤੋਂ ਤਾਂ ਭਾਰਤੀ ਮੂਲ ਦੇ ਹੀ ਲੱਗਦੇ ਨੇ. ਸੋ ਤੁਹਾਡੇ ਫਾਦਰ ਸਾਹਿਬ ਵੀ ਖੁਸ਼ੀ ਹੋਣਗੇ ਕਿ ਚਲੋ ਕੋਈ ਪਸੰਦ ਕੀਤਾ ਤਾਂ ਭਾਰਤੀ ਮੂਲ ਦਾ ਕੀਤਾ.
ਹਾਂਜੀ ਬਿਲਕੁਲ. ਉਹਨਾਂ ਦੀ ਫਿਰ ਜੋ ਬਾਕੀ ਖਵਾਹਿਸ਼ਾਂ ਸੀਗੀਆਂ ਉਹ ਥੋੜੀਆਂ ਡੈਡ ਨੇ ਕੰਪਰੋਮਾਈਜ਼ ਕਰ ਲਈਆਂ, ਜਿਵੇਂ ਸ਼ਮਸ਼ੇਰ ਪੱਗ ਨਹੀਂ ਬੰਨਦੇ. ਡੈਡ ਨੇ ਕਿਹਾ, ਕੋਈ ਗੱਲ ਨਹੀਂ, ਸ਼ਮਸ਼ੇਰ ਨਹੀਂ ਬੰਨਦੇ ਤਾਂ ਕੋਈ ਗੱਲ ਨਹੀਂ, ਉਹਨਾਂ ਦੇ ਡੈਡ ਤਾਂ ਬੰਨਦੇ ਆ. ਸੋ ਆਈ ਥਿੰਕ ਮੇਨ ਜਿਹੜੀ ਗੱਲ ਸੀਗੀ ਕਿ ਯੂ ਨੋ ਸ਼ਮਸ਼ੇਰ ਨੂੰ ਮਿਲਣ ਤੋਂ ਬਾਅਦ ਮੇਰੇ ਪੂਰੀ ਪਰਿਵਾਰ ਦੇ ਵਿੱਚ ਯੂ ਨੋ ਉਹ ਬਹੁਤ ਕੁੱਲ ਮਿਲ ਗਏ ਅਤੇ ਸਾਰਿਆਂ ਨੂੰ ਬਹੁਤ ਉਹਨਾਂ ਨੇ ਪਿਆਰ ਦਿੱਤਾ, ਅਤੇ ਯੂ ਨੋ ਸਾਰਿਆਂ ਨੂੰ ਉਹ ਬਹੁਤ ਵਧੀਆ ਲੱਗੇ.
ਤੁਹਾਡੀ ਗੱਲਬਾਤ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਫਿਰ ਸ਼ਮਸ਼ੇਰ ਨੂੰ ਚੁਣਿਆ. ਤੁਸੀਂ ਸ਼ਮਸ਼ੇਰ ਨੂੰ ਦੱਸਿਆ ਕਿ ਤੁਹਾਡੀ ਜੋ ਇਹ ਪੂਰਾ ਤੁਹਾਡਾ ਸਫ਼ਰ ਹੈ ਇਹ ਐਕਚੁਲੀ SBS ਦੁਆਰਾ ਡਾਕੂਮੈਂਟ ਕੀਤਾ ਜਾਵੇਗਾ, ਤੇ ਇਹ ਤੁਹਾਡੀ ਜੋ ਪਰਸਨਲ ਕਹਾਣੀ ਹੈ, ਕਈ ਲੋਕ ਜੋ ਨਿੱਜੀ ਰੱਖਦੇ ਨੇ ਉਹ ਐਕਚੁਲੀ ਸਾਰੀ ਦੁਨੀਆਂ ਨੂੰ ਕਹਿ ਲਓ ਜਾਂ ਪੂਰੇ ਐਟਲੀਸਟ ਆਸਟ੍ਰੇਲੀਆ ਦੇ ਵਿੱਚ ਦਿਖਾਈ ਜਾਵੇਗੀ. ਸੋ ਉਹਨਾਂ ਦਾ ਕੀ ਰਿਐਕਸ਼ਨ ਸੀ?
ਉਹਨਾਂ ਦਾ ਰਿਐਕਸ਼ਨ ਮਤਲਬ ਕਿ ਉਹ ਥੋੜ੍ਹੇ ਸ਼ਾਇ ਸੀਗੇ.
ਅੱਛਾ
ਜ਼ਰੂਰ. ਸੋ ਜਦ ਵੀ ਕੈਮਰਾ ਹੁੰਦਾ ਸੀਗਾ ਉਹ ਪੂਰਾ ਮਤਲਬ ਕਿ ਘਬਰਾ ਜਾਂਦੇ ਸੀਗੇ, ਉਹਨਾਂ ਨੂੰ ਫਿਰ ਬੋਲਣਾ ਵੀ ਭੁੱਲ ਜਾਂਦੇ ਸੀਗੇ ਕਿ ਮੈਂ ਕੀ ਬੋਲਾਂ ਕਿਵੇਂ ਬੋਲਾਂ. ਬਟ ਆਈ ਥਿੰਕ ਉਹਨਾਂ ਨੂੰ ਇਹ ਸਮਝ ਸੀਗੀ ਕਿ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਇਸ਼ੂ ਹੈਗਾ ਹੈ ਜਿਹੜਾ ਕਿ ਇਹ ਡਾਕੂਮੈਂਟਰੀ ਅੱਗੇ ਲਿਆਊਗੀ, ਜਿਹੜਾ ਕਿ ਯੂ ਨੋ ਇੱਥੋਂ ਦੇ ਬੱਚਿਆਂ ਵਾਸਤੇ ਉਹ ਸਫ਼ਰ ਕਿੱਦਾਂ ਦਾ ਹੁੰਦਾ ਆ ਕਿ ਉਹਨਾਂ ਦੇ ਮਾਂ ਪਿਓ ਦੇ ਸੋਚ ਵਿਚਾਰ ਅਲੱਗ ਹੁੰਦੇ ਨੇ, ਉਹਨਾਂ ਦੇ ਸੋਚ ਵਿਚਾਰ ਅਲੱਗ ਹੁੰਦੇ ਨੇ।
ਸੋ ਲੋਕਾਂ ਨੂੰ ਸਮਝਣ ਵਿੱਚ ਮਦਦ ਕਰੇਗੀ ਤੁਹਾਡੀ ਕਹਾਣੀ ਕਿ ਕੀ ਅੜਚਣਾ ਬੱਚਿਆਂ ਨੂੰ ਆ ਸਕਦੀਆਂ ਨੇ, ਕਿੱਥੇ ਸਮਝਣ ਵਿੱਚ ਫਰਕ ਰਹਿ ਜਾਂਦਾ ਹੈ।
ਹਾਂਜੀ ਹਾਂਜੀ।
ਜਦੋਂ ਤੁਸੀਂ ਆਪਣੇ ਸਾਥੀ ਨੂੰ ਲੱਭ ਰਹੇ ਸੀ ਜਾਂ ਇਹ ਸਫ਼ਰ ਤੁਹਾਡਾ ਚੱਲ ਰਿਹਾ ਸੀ, ਕਦੀ ਏਦਾਂ ਲੱਗਿਆ ਕਿ ਕਿਉਂਕਿ ਕੈਮਰਾਜ਼ ਨੇ ਕਿ ਡਾਕੂਮੈਂਟਰੀ ਬਣ ਰਹੀ ਹੈ, ਕਿਸੇ ਨੇ ਸਿਰਫ ਚੰਗੇ ਹੋਣ ਦਾ ਢੋਂਗ ਕੀਤਾ ਹੋਏ, ਕਦੀ ਯਕੀਨ ਕਿਸੇ ਤੇ ਕਰਨ ਤੇ ਥੋੜਾ ਝਿਜਕੇ ਹੋ ਤੁਸੀਂ, ਕਿਉਂਕਿ ਸਾਰੀ ਦੁਨੀਆਂ ਦੇਖ ਰਹੀ ਹੈ ਤੇ ਹਰੇਕ ਨੂੰ ਲੱਗਦਾ ਹੈ ਕਿ ਮੈਂ ਚੰਗਾ ਦਿਖਾਂ?
ਨਹੀਂ, ਕਿਉਂਕਿ ਜਦ ਸ਼ੂਟਿੰਗ ਚੱਲ ਰਹੀ ਸੀਗੀ, ਮੈਂ ਐਕਚੁਅਲੀ ਸ਼ਮਸ਼ੇਰ ਨੂੰ ਸ਼ੂਟਿੰਗ ਹੋਣ ਤੋਂ ਪਹਿਲਾਂ ਮਿਲੀ ਸੀਗੀ। ਸੋ ਕੀ ਹੋਇਆ ਕਿ ਜਦੋਂ ਉਹਨਾਂ ਨੇ ਸਾਨੂੰ ਚੁਣਿਆ, ਉਹਨਾਂ ਨੇ ਸਾਨੂੰ ਕਿਹਾ ਕਿ ਹਜੇ ਇੱਕ ਦੋ ਮਹੀਨੇ ਲੱਗਣਗੇ, ਤੇ ਉਹੀ ਇੱਕ ਦੋ ਮਹੀਨਿਆਂ ਦੇ ਵਿੱਚ ਮੈਂ ਸ਼ਮਸ਼ੇਰ ਨੂੰ ਮਿਲੀ ਸੀਗੀ। ਸੋ ਮਤਲਬ ਕਿ ਮੈਨੂੰ ਕਦੀ ਇਹ ਨਹੀਂ ਲੱਗਾ ਕਿ ਸ਼ਮਸ਼ੇਰ ਕੋਈ ਡੋਂਗ ਕਰ ਰਿਹਾ ਜਾਂ ਇੱਦਾਂ ਦਾ ਕੁਛ।
ਸੋ ਜਦੋਂ ਤੁਹਾਡੀ ਪੂਰੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਵੀ ਇਹ ਸਾਰਾ ਡਾਕੂਮੈਂਟ ਹੋਇਆ ਹੈ?
ਹਾਂਜੀ ਬਿਲਕੁਲ, ਉਹ ਸਾਰਾ ਪ੍ਰੋਸੈਸ ਮਤਲਬ ਕਿ ਜਿੱਥੇ ਜਿੱਥੇ ਉਹਨਾਂ ਨੇ ਉਹ ਆ ਸਕਦੇ ਸੀਗੇ ਫਿਲਮ ਕਰਨ ਲਈ, ਉਹਨਾਂ ਨੇ ਜ਼ਰੂਰ ਫਿਲਮ ਕੀਤਾ।
ਤੇ ਇੱਕ ਵਿਆਹ ਕਿਸੇ ਦੇ ਵੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਇੱਕ ਕਦਮ ਹੈ, ਬਹੁਤ ਹੀ ਖਾਸ ਦਿਨ ਵੀ ਹੁੰਦਾ ਹੈ। ਪਰ ਜਦੋਂ ਇਹ ਵੀ ਪਤਾ ਹੋਏ ਕਿ ਇੱਕ ਹੋਰ ਕਿਤੋਂ ਡਾਕੂਮੈਂਟਰੀ ਬਣ ਰਹੀ ਹੈ, ਉਹ ਲੋਕ ਵੀ ਤੁਹਾਨੂੰ ਡਾਕੂਮੈਂਟ ਕਰ ਰਹੇ ਨੇ, ਇੱਕ ਜੋ ਬੜਾ ਹੀ ਪਵਿੱਤਰ ਐਕਸਪੀਰੀਅੰਸ ਹੈ ਉਹ ਐਕਸਪੋਜ਼ ਹੋ ਰਿਹਾ ਇੱਕ ਤਰ੍ਹਾਂ ਦਾ, ਹੈ ਨਾ? ਤੇ ਕਿਹੋ ਜਿਹਾ ਐਕਸਪੀਰੀਅੰਸ ਤੁਹਾਡਾ ਰਿਹਾ ਕਿ ਤੁਹਾਨੂੰ ਕੋਈ ਝਿਜਕ ਆਈ ਜਾਂ ਤੁਸੀਂ ਪੂਰੇ ਕੰਫਰਟੇਬਲ ਸੀ ਇਹ ਕਰਨ 'ਚ?
ਇਹ ਪੂਰਾ ਐਕਸਪੀਰੀਅੰਸ ਸਟਾਰਟ ਤੋਂ ਅਗਰ ਮੈਂ ਜ਼ਿਆਦਾ ਸੋਚਦੀ ਇਹਦੇ ਬਾਰੇ ਤਾਂ ਮੈਂ ਸ਼ਾਇਦ ਜ਼ਰੂਰ ਝਿਜਕਦੀ, ਪਰ ਮੈਂ ਸ਼ੁਰੂ ਤੋਂ ਇਹੀ ਸੋਚਿਆ ਕਿ ਇਹ ਇੱਥੇ ਕੋਈ ਫਿਲਮ ਨਹੀਂ ਬਣਾ ਰਹੇ, ਇਹ ਮੇਰੀ ਆਪਣੀ ਜ਼ਿੰਦਗੀ ਹੈਗੀ ਆ, ਇਹ ਮੇਰੀ ਆਪਣੀ ਲਾਈਫ ਹੈਗੀ ਆ, ਇਹ ਸਿਰਫ ਦੇਖਣਾ ਚਾਹੁੰਦੇ ਕਿ ਮੇਰੀ ਲਾਈਫ ਦੇ ਵਿੱਚ ਕੀ ਹੋ ਰਿਹਾ। ਸੋ ਉਹ ਪਹਿਲੇ ਦਿਨ ਤੋਂ ਬਾਅਦ ਮੈਂ ਇਹ ਭੁੱਲ ਗਈ ਕਿ ਉਹ ਕੈਮਰੇ ਹੈਗੇ ਨੇ ਮੇਰੇ ਵਾਸਤੇ, ਉਹ ਮੇਰੇ ਦੋਸਤ ਸੀਗੇ, ਉਹਨਾਂ ਨੇ ਇੱਕ ਬੜੇ ਪਿਆਰੇ ਤਰੀਕੇ ਨਾਲ ਸਾਡੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੇ ਐਜ਼ ਅ ਪਰਿਵਾਰ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਕਦੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਨੇ ਕਿ ਉਹ ਇੱਕ ਫਿਲਮ ਕਰੂ ਹੈਗੇ ਆ।
ਤੇ ਇਹ ਵਿਆਹ ਕਦੋਂ ਹੋਇਆ?
ਇਹਨੂੰ ਮਤਲਬ ਅਪ੍ਰੈਲ 25 ਤਰੀਕ ਨੂੰ ਇੱਕ ਸਾਲ ਹੋ ਜਾਏਗਾ।
ਅੱਛਾ ਜੀ, ਚਲੋ ਸਾਡੇ ਵੱਲੋਂ ਮੁਬਾਰਕਾਂ। SBS ਦੇ ਸਟੂਡੀਓ ਵਿੱਚ ਆ ਕੇ ਤੁਸੀਂ ਸਾਡੇ ਨਾਲ ਸਾਂਝ ਪਾਈ, ਸਾਨੂੰ ਬਹੁਤ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਅੱਛਾ ਲੱਗਿਆ, ਤੇ ਸਾਡੇ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਤੇ ਅੱਗੇ ਵਾਸਤੇ ਵੀ ਸ਼ੁਭਕਾਮਨਾਵਾਂ।
ਥੈਂਕ ਯੂ ਬਹੁਤ ਜ਼ਿਆਦਾ ਪ੍ਰੀਤੀ ਜੀ, ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।